ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਇਹਾ ਸੰਧਿਆ ਪਰਵਾਨ ਹੈ, ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਹਰ ਸਿਉ ਪ੍ਰੀਤ ਉਪਜੈ, ਮਾਇਆ ਮੋਹ ਜਲਾਵੈ। ਗੁਰ ਪ੍ਰਸਾਦੀ ਦੁਬਦਾ ਮਰੈ, ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਨਾਨਕ ਸੰਧਿਆ ਕਰੈ ਮਨਮੁਖੀ, ਜੀਉ ਨਾ ਟਿਕੈ ਮਰ ਜੰਮੈ ਹੋਏ ਖੁਆਰ। ਨਾਨਕ ਸੰਧਿਆ ਕਰੈ ਮਨਮੁਖੀ, ਜੀਉ ਨਾ ਟਿਕੈ ਮਰ ਜੰਮੈ ਹੋਏ ਖੁਆਰ। ਇਹਾ ਸੰਧਿਆ ਪਰਵਾਨ ਹੈ, ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ, ਜਿੱਥੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ। ਉਸ ਪਵਿੱਤਰ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪਿੱਛੇ 12 ਸਲੋਕਾਂ ਦੀ ਕਥਾ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ, ਕਿਉਂਕਿ ਬਿਹਾਗੜਾ ਰਾਗ ਦੀ ਵਾਰ ਦੀ ਕਥਾ ਚੱਲ ਰਹੀ ਹੈ। ਹੁਣ ਅੱਗੇ 13ਵੇਂ ਸਲੋਕ ਤੇ ਪੌੜੀ ਦੀ ਕਥਾ ਆਰੰਭ ਹੋ ਰਹੀ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਕਿਸੇ ਪੰਡਿਤ ਨੇ ਆ ਕੇ ਬੇਨਤੀ ਕੀਤੀ, ਹੇ ਗਰੀਬਨ ਵਾਹਿ ਸਤਿਗੁਰੂ ਜੀ, ਸਾਡੇ ਹਿੰਦੂ ਧਰਮ ਦੇ ਅੰਦਰ ਹਰ ਹਿੰਦੂ ਪੁਰਖ ਦੇ ਲਈ ਖਟਮ ਖਟ ਕਰਮ ਕਰਨ ਦੀ ਆਗਿਆ ਹੈ। ਸਭ ਤੋਂ ਪਹਿਲਾ ਨੰਬਰ ਸੰਧਿਆ ਦਾ ਆਉਂਦਾ ਹੈ ਕਿ ਹਰ ਮਨੁੱਖ ਨੂੰ ਸੰਧਿਆ ਕਰਨੀ ਚਾਹੀਦੀ ਹੈ। ਹਿੰਦੂ ਧਰਮ ਗ੍ਰੰਥਾਂ ਦੇ ਵਿੱਚ 3 ਸੰਧਿਆ ਲਿਖੀਆਂ ਹਨ। ਇੱਕ ਪਹੁ ਫੁਟਾਲੇ ਸਮੇਂ ਦਾ ਜੋ ਟਾਈਮ ਹੁੰਦਾ ਹੈ ਉਹਨੂੰ ਸੰਧਿਆ ਆਖਿਆ ਹੈ। ਦੂਸਰੇ ਨੰਬਰ 'ਤੇ ਜਦੋਂ ਦੁਪਹਿਰ ਦੇ ਸਮੇਂ ਸੂਰਜ ਢਲਦਾ ਹੈ, ਦੂਜੀ ਸੰਧਿਆ ਉਸਨੂੰ ਮੰਨਿਆ ਹੈ। ਤੀਜਾ ਜਦੋਂ ਸੂਰਜ ਅਸਤ ਹੋਣ ਦਾ ਸਮਾਂ ਆਉਂਦਾ ਹੈ, ਉਸ ਨੂੰ ਤੀਜੀ ਸੰਧਿਆ ਆਖਿਆ ਹੈ। ਔਰ ਹਿੰਦੂ ਲੋਕ 3 ਸਮੇਂ ਜਿਸ ਨੂੰ ਸੰਧਿਆ ਕਹਿੰਦੇ ਹਨ, ਉਸ ਵੇਲੇ ਉਹ ਕੁਝ ਨਾ ਕੁਝ ਆਪਣੇ ਧਰਮ ਅਨੁਸਾਰ ਪੂਜਾ ਪਾਠ ਕਰਦੇ ਹਨ। ਅਤੇ ਹੁਣ ਉਸ ਪੰਡਿਤ ਨੇ ਸਤਿਗੁਰੂ ਦੇ ਪਾਸ ਬੇਨਤੀ ਕੀਤੀ, ਮਹਾਰਾਜ ਵੀ ਜਿਹੜੇ ਲੋਕ ਸੰਧਿਆ ਕਰਦੇ ਹਨ ਅਥਵਾ ਤਿੰਨ ਸਮੇਂ ਪੂਜਾ ਪਾਠ ਕਰਦੇ ਹਨ ਕਿ ਉਹਨਾਂ ਨੂੰ ਰੱਬ ਮਿਲ ਜਾਂਦਾ ਹੈ ਜਾਂ ਕਿ ਉਹਨਾਂ ਦਾ ਜਨਮ ਮਰਨ ਮਿਟ ਜਾਂਦਾ ਹੈ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਪੰਡਤ ਨੂੰ ਅਸਲੀ ਸੰਧਿਆ ਕਿਹੋ ਜਿਹੀ ਹੋਣੀ ਚਾਹੀਦੀ ਹੈ ਉਹਦਾ ਉਸਨੂੰ ਨਿਰਣਾ ਕਰਕੇ ਸਮਝਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਇਹਾ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਪੰਡਤ, ਇਹਾ ਸੰਧਿਆ ਪ੍ਰਵਾਨ ਹੈ, ਇਹੀ ਸੰਧਿਆ ਕੀਤੀ ਹੋਈ ਅਥਵਾ ਪਾਠ ਪੂਜਾ ਕੀਤੀ ਹੋਈ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੈ, ਜਿਸਦਾ ਸਦਕਾ ਉਹ ਮੇਰਾ ਅਕਾਲ ਪੁਰਖ ਵਾਹਿਗੁਰੂ ਕਿਸੇ ਦੇ ਚਿਤ ਵਿੱਚ ਆ ਕੇ ਵਸ ਜਾਵੇ। ਹਿੰਦੂ ਲੋਕ ਸੰਧਿਆ ਤਾਂ ਕਰਦੇ ਹਨ, ਗੁਰਸਿੱਖ ਵੀ ਦੋ ਸਮੇਂ ਸੁਬਹਾ ਸ਼ਾਮ ਨਿਤਨੇਮ ਕਰਦੇ ਹਨ, ਮੁਸਲਮਾਨ ਲੋਕ ਪੰਜ ਸਮੇਂ ਪੰਜ ਨਮਾਜ਼ਾਂ ਪੜ੍ਹਦੇ ਹਨ। ਜੇ ਮੁਸਲਮਾਨ ਪੰਜ ਸਮੇਂ ਨਮਾਜ਼ ਪੜ੍ਹਦੇ ਨੇ ਤੇ ਹਿੰਦੂ ਤਿੰਨ ਸਮੇਂ ਸੰਧਿਆ ਕਰਦੇ ਹਨ, ਪਰ ਗੁਰਸਿੱਖ ਨੂੰ ਸਤਿਗੁਰੂ ਨੇ ਸੁਬਹਾ ਸ਼ਾਮ ਨਿਤਨੇਮ ਕਰਨ ਦੀ ਆਗਿਆ ਕੀਤੀ ਹੈ, ਕਿਉਂਕਿ ਮਨੁੱਖ ਦੇ ਕੋਲ ਇੰਨਾ ਸਮਾਂ ਨਹੀਂ। ਦਿਨ ਵੇਲੇ ਹਰ ਆਦਮੀ ਕਿਸੇ ਨਾ ਕਿਸੇ ਕੰਮ ਕਾਰ ਦੇ ਵਿੱਚ ਮਸ਼ਰੂਫ ਹੁੰਦਾ ਹੈ, ਇਸ ਲਈ ਮੁਸਲਮਾਨਾਂ ਦੇ ਮੁਲਕਾਂ ਦੇ ਵਿੱਚ ਅਕਸਰ ਹੀ ਰਿਵਾਜ ਹੈ, ਮੁਸਲਮਾਨਾਂ ਦੇ ਕੰਟਰੀਆਂ ਅੰਦਰ ਜਦੋਂ ਨਮਾਜ਼ ਦਾ ਸਮਾਂ ਹੋਵੇ, ਨਮਾਜ਼ ਦਾ ਟਾਈਮ ਹੋ ਜਾਵੇ, ਚਾਹੇ ਕੋਈ ਕਿਤਨਾ ਵੀ ਜ਼ਰੂਰੀ ਕੰਮ ਹੈ ਉਸ ਨੂੰ ਛੱਡ ਕੇ ਨਮਾਜ਼ ਪੜ੍ਹਨ ਦੀ ਆਗਿਆ ਕੀਤੀ ਗਈ ਹੈ। ਅਤੇ ਇਸੇ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਵੀ ਤਿੰਨ ਟਾਈਮ ਸੰਧਿਆ ਕਰਨੀ ਜ਼ਰੂਰੀ ਦੱਸੀ ਗਈ ਹੈ, ਪਰ ਸਤਿਗੁਰੂ ਮਹਾਰਾਜ ਨੇ ਇਸ ਮਨੁੱਖ ਦੀ ਜ਼ਿੰਦਗੀ ਨੂੰ ਵਧੇਰੇ ਧੰਦਿਆਂ ਵਿੱਚ ਮਸ਼ਰੂਫ ਦੇਖ ਕੇ ਦੋ ਸਮੇਂ ਹੀ ਨਿਤਨੇਮ ਕਰਨ ਦਾ ਹੁਕਮ ਕੀਤਾ। ਅੰਮ੍ਰਿਤ ਵੇਲੇ ਗੁਰਸਿੱਖ ਨੂੰ ਪੰਜ ਬਾਣੀਆਂ ਦਾ ਪਾਠ ਅਤੇ ਸ਼ਾਮ ਦੇ ਸਮੇਂ ਰਹਿ ਰਾਤ ਸੌਣ ਲੱਗਿਆਂ ਸੋਹਿਲਾ ਪੜ੍ਹਨਾ, ਇਹ ਹਰ ਗੁਰਸਿੱਖ ਮਾਈ ਭਾਈ ਨੂੰ ਇਸ ਸੁਬਹਾ ਸ਼ਾਮ ਦਾ ਨਿਤਨੇਮ ਦੋ ਸੰਧਿਆ ਗੁਰੂ ਘਰ ਦੇ ਵਿੱਚ ਦੋ ਸਮੇਂ ਪ੍ਰਵਾਨ ਕੀਤੇ ਗਏ ਨੇ। ਪਰ ਨਾਲ ਹੀ ਹਜ਼ੂਰ ਸਾਨੂੰ ਇਹ ਗੱਲ ਸਮਝਾ ਰਹੇ ਹਨ, ਇਹ ਸੰਧਿਆ ਪ੍ਰਵਾਨ ਹੈ। ਸੰਧਿਆ ਦਾ ਅਰਥ ਵਿਦਵਾਨਾਂ ਨੇ ਇਹ ਕੀਤਾ ਹੈ, ਸੰਘ ਦਾ ਅਰਥ ਹੁੰਦਾ ਹੈ ਸਵੈ ਆਪਣਾ ਆਪ, ਆਪਣੇ ਆਪ ਦੇ ਨਾਲ ਜੁੜਨਾ, ਇਹਦਾ ਨਾਮ ਅਸਲੀ ਸੰਧਿਆ ਹੈ, ਆਪਣੇ ਆਪ ਨਾਲ ਜੁੜਨਾ। ਪਰ ਇੱਥੇ ਸੰਧਿਆ ਦਾ ਅਰਥ ਪਾਠ ਪੂਜਾ ਦਾ ਆਮ ਪ੍ਰਚਲਿਤ ਹੋ ਗਿਆ। ਹਜ਼ੂਰ ਕਹਿੰਦੇ ਇਹ ਸੰਧਿਆ ਪ੍ਰਵਾਨ ਹੈ, ਵੀ ਇਹੀ ਪਾਠ ਪੂਜਾ ਕੀਤੀ ਹੋਈ ਪ੍ਰਵਾਨ ਹੈ ਜਿਸ ਦੇ ਅੰਦਰ ਉਹ ਮੇਰਾ ਵਾਹਿਗੁਰੂ ਪਰਮੇਸ਼ਰ ਆ ਕੇ ਚਿੱਤ ਵਿੱਚ ਵਸ ਜਾਵੇ। ਹਰ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ। ਹਜ਼ੂਰ ਕਹਿੰਦੇ ਨੇ ਉਹ ਪੂਜਾ ਪਾਠ ਕੀਤਾ ਹੋਇਆ ਪ੍ਰਵਾਨ ਹੈ ਜਿਸ ਦੇ ਨਾਲ ਹਰ ਸਿਉ ਪ੍ਰੀਤ ਉਪਜੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੀਤੀ ਮੁਹੱਬਤ ਵੀ ਪੈਦਾ ਹੋ ਜਾਵੇ। ਭਾਵ ਬਾਣੀ ਪੜ੍ਹਨ ਦਾ, ਪਾਠ ਪੂਜਾ ਕਰਨ ਦਾ ਤਾਂ ਹੀ ਫਾਇਦਾ ਹੈ ਜੇ ਅਕਾਲ ਪੁਰਖ ਦੇ ਨਾਲ ਪਿਆਰ ਵੀ ਪੈਦਾ ਹੋਵੇ। ਤੇ ਜਦੋਂ ਵਾਹਿਗੁਰੂ ਦਾ ਪਿਆਰ ਅੰਦਰ ਪੈਦਾ ਹੋ ਜਾਂਦਾ, ਮਾਇਆ ਮੋਹ ਜਲਾਵੈ, ਫਿਰ ਉਹ ਮਾਇਆ ਦੇ ਮੋਹ ਨੂੰ ਸਾੜ ਦਿੰਦੇ। ਕਿਉਂਕਿ ਕਲਗੀਧਰ ਪਾਤਸ਼ਾਹ ਨੇ ਵੀ ਫੁਰਮਾਇਆ ਹੈ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਜਦੋਂ ਵਾਹਿਗੁਰੂ ਦਾ ਪ੍ਰੇਮ ਪੈਦਾ ਹੋ ਜਾਂਦਾ ਹੈ ਤੇ ਫਿਰ ਉਹ ਮਾਇਆ ਦੇ ਮੋਹ ਨੂੰ ਸਾੜ ਦਿੰਦਾ ਹੈ। ਗੁਰਪ੍ਰਸਾਦੀ ਦੁਬਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਲੋ ਅਸਲੀ ਸੰਧਿਆ ਅਸਲੀ ਪਾਠ ਪੂਜਾ ਕਿਹੜੀ ਹੋ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਨੇ ਗੁਰਪ੍ਰਸਾਦੀ ਦੁਬਦਾ ਮਰੈ। ਜਦੋਂ ਗੁਰੂ ਦੀ ਕਿਰਪਾ ਦੁਆਰਾ ਦੁਬਦਾ ਮਰ ਜਾਵੇ, ਭਾਵ ਮਨ ਦੇ ਵਿੱਚੋਂ ਦੁਬਦਾ ਦੇ ਖਿਆਲ ਦੂਰ ਹੋ ਜਾਵਣ, ਕਿਉਂਕਿ ਹਰ ਆਦਮੀ ਦੇ ਮਨ ਦੇ ਵਿੱਚ ਦੋ ਕਿਸਮ ਦੀ ਵਿਚਾਰਧਾਰਾ ਚੱਲਦੀ ਹੈ। ਕਦੇ ਦੇ ਮਨ ਚੰਗੀਆਂ ਸੋਚਾਂ ਸੋਚਣ ਲੱਗ ਜਾਂਦਾ ਹੈ, ਚੰਗੇ ਖਿਆਲ ਚੰਗੇ ਸੰਕਲਪ ਪੈਦਾ ਹੁੰਦੇ ਨੇ, ਤੇ ਕਦੇ ਮਨ ਦੀ ਅਵਸਥਾ ਬਿਲਕੁਲ ਬਦਲ ਜਾਂਦੀ ਹੈ, ਬੁਰੇ ਖਿਆਲ ਮਾੜੀਆਂ ਸੋਚਾਂ ਸਾਡੇ ਅੰਦਰ ਪੈਦਾ ਹੁੰਦੀਆਂ ਨੇ। ਅੰਮ੍ਰਿਤ ਵੇਲੇ ਉੱਠੀਏ ਨਾ ਉੱਠੀਏ, ਬਾਣੀ ਪੜ੍ਹੀਏ ਜਾਂ ਨਾ ਪੜ੍ਹੀਏ, ਗੁਰਦੁਆਰੇ ਜਾਈਏ ਜਾਂ ਨਾ ਜਾਈਏ, ਇਹਨੂੰ ਕਹਿੰਦੇ ਦੁਬਦਾ। ਦੋ ਕਿਸਮ ਦੇ ਖਿਆਲ, ਵਿਰੋਧੀ ਟਕਰਾਓ ਦੇ ਵਿਚਾਰ ਹੋਣੇ। ਲੋ ਹਜ਼ੂਰ ਕਹਿੰਦੇ ਨੇ ਜਦੋਂ ਗੁਰੂ ਦੀ ਕਿਰਪਾ ਦੁਆਰਾ ਦੁਬਦਾ ਮਰ ਜਾਂਦੀ ਹੈ ਤੇ ਮਨੁਆ ਅਸਥਿਰ, ਫੇਰ ਮਨ ਟਿਕਦਾ। ਜਦੋਂ ਗੁਰੂ ਦੀ ਕਿਰਪਾ ਦੁਆਰਾ ਮਨ ਦੀ ਦੁਬਦਾ ਮਰ ਜਾਂਦੀ ਹੈ, ਫਿਰ ਇਹ ਮਨ ਟਿਕ ਜਾਂਦਾ ਹੈ। ਸੰਧਿਆ ਕਰੇ ਵਿਚਾਰ, ਤਾਂ ਹਜ਼ੂਰ ਕਹਿੰਦੇ ਨੇ ਫਿਰ ਉਹ ਮਨੁੱਖ ਅਸਲੀ ਜਿਹੜੀ ਪਾਠ ਪੂਜਾ ਦੀ ਵਿਚਾਰ ਕਰਦਾ, ਭਾਵ ਉਸਨੂੰ ਪਤਾ ਲੱਗ ਜਾਂਦਾ ਹੈ ਅਸਲੀ ਪਾਠ ਪੂਜਾ ਅਸਲੀ ਭਗਤੀ ਉਹੀ ਹੈ ਵੀ ਜਿਸ ਦੇ ਨਾਲ ਵਾਹਿਗੁਰੂ ਦੇ ਨਾਲ ਪਿਆਰ ਹੋਵੇ, ਦੁਬਦਾ ਖਤਮ ਹੋ ਜਾਵੇ ਤੇ ਮਨ ਟਿਕਾਓ ਵਿੱਚ ਆ ਜਾਵੇ। ਜਾਂ ਇਸ ਪੰਕਤੀ ਦਾ ਅਨਵੇਂ ਕਰਕੇ ਵੀ ਅਰਥ ਮਹਾਂਪੁਰਖ ਲਾਉਂਦੇ ਸਨ, ਗੁਰਪ੍ਰਸਾਦੇ ਦੁਬਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਮਨੁੱਖ ਕਰੇ ਵਿਚਾਰ, ਗੁਰੂ ਸ਼ਬਦ ਦੀ ਵਿਚਾਰ ਕਰਦੇ, ਭਾਵ ਗੁਰਬਾਣੀ ਦੀ ਵਿਚਾਰ ਕਰਦਾ ਹੈ, ਉਹਨੂੰ ਅਸਲੀ ਸੰਧਿਆ ਦੇ ਬਾਰੇ ਪਤਾ ਲੱਗਦਾ ਵੀ ਅਸਲੀ ਸੰਧਿਆ ਕਿਸ ਨੂੰ ਕਹਿੰਦੇ ਨੇ। ਅਸਲੀ ਸੰਧਿਆ ਹੈ ਆਪਣੇ ਆਪੇ ਨਾਲ ਜੁੜਨਾ, ਸਮਾਧੀ ਵਿੱਚ ਲੀਨ ਹੋ ਜਾਣਾ, ਬਾਣੀ ਪੜ੍ਹਦਿਆਂ ਗੁਰੂ ਦੇ ਵਿੱਚ ਲੀਨ ਹੋ ਜਾਣਾ, ਇਹ ਅਸਲੀ ਸੰਧਿਆ ਹੈ। ਤੇ ਫਿਰ ਜਿਹੜਾ ਗੁਰੂ ਸ਼ਬਦ ਦੀ ਵਿਚਾਰ ਕਰਦਾ ਉਸ ਨੂੰ ਅਸਲੀ ਸੰਧਿਆ ਦੇ ਬਾਰੇ ਗਿਆਨ ਪ੍ਰਾਪਤ ਹੁੰਦਾ। ਫਿਰ ਕੀ ਹੁੰਦਾ? ਗੁਰਪ੍ਰਸਾਦੀ ਮਨੁਆ ਅਸਥਿਰ, ਗੁਰੂ ਦੀ ਕਿਰਪਾ ਦੁਆਰਾ ਉਹਦਾ ਮਨ ਹਮੇਸ਼ਾ ਲਈ ਸਥਿਰ ਹੋ ਜਾਂਦਾ, ਮਨ ਇਕਾਗਰ ਹੋ ਜਾਂਦਾ, ਮਨ ਦੇ ਵਿੱਚੋਂ ਚੰਚਲਤਾ ਵਿਕਸ਼ੇਪ ਖਤਮ ਹੋ ਜਾਂਦਾ ਤੇ ਦੁਬਦਾ ਮਰੈ ਮਨ ਦੀ ਦੁਬਦਾ ਵੀ ਮਰ ਜਾਂਦੀ ਹੈ। ਤੇ ਫਿਰ ਉਸ ਮਨੁੱਖ ਦੀ ਕੀਤੀ ਹੋਈ ਸੰਧਿਆ, ਕੀਤੀ ਹੋਈ ਭਗਤੀ, ਕੀਤੀ ਹੋਈ ਪਾਠ ਪੂਜਾ ਪ੍ਰਵਾਨ ਹੁੰਦੀ ਹੈ। ਨਾਨਕ ਸੰਧਿਆ ਕਰੈ ਮਨਮੁਖੀ, ਜੀਉ ਨਾ ਟਿਕੈ ਮਰ ਜੰਮੈ ਹੋਏ ਖੁਆਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨਮੁਖ ਆਦਮੀ ਵੀ ਸੰਧਿਆ ਕਰਦੇ ਨੇ, ਪਾਠ ਪੂਜਾ ਕਰਦੇ ਨੇ, ਅਸੀਂ ਸਾਰੇ ਹੀ ਕਰਦੇ ਹਾਂ, ਪਰ ਹਜ਼ੂਰ ਕਹਿੰਦੇ ਨੇ ਜੀਉ ਨਾ ਟਿਕੈ, ਅੰਦਰੋਂ ਮਨ ਨਹੀਂ ਟਿਕਦਾ, ਪਾਠ ਕਰਦੇ ਹਾਂ ਮਨ ਨਹੀਂ ਟਿਕਦਾ, ਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਮਨ ਨਹੀਂ ਟਿਕਦਾ, ਇਹ ਮਨਮੁੱਖਾਂ ਦੀ ਹਾਲਤ ਹੈ। ਨਾਨਕ ਸੰਧਿਆ ਕਰੈ ਮਨਮੁਖੀ, ਮਨਮੁੱਖ ਆਦਮੀ ਜਦੋਂ ਸੰਧਿਆ ਪਾਠ ਪੂਜਾ ਕਰਦਾ ਹੈ, ਭਗਤੀ ਸਿਮਰਨ ਕਰਦਾ ਹੈ, ਉਹਦਾ ਮਨ ਨਹੀਂ ਟਿਕਦਾ। ਕਬਹੂ ਜੀਰਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਕਈ ਵਾਰ ਅਸੀਂ ਵੀ ਪਾਠ ਕਰਦੇ ਹਾਂ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਕਈ ਵਾਰੀ ਜ਼ੁਬਾਨੀ ਕਈ ਵਾਰੀ ਗੁਟਕੇ ਤੋਂ ਵੀ, ਪਰ ਜਦੋਂ ਇੱਕ ਓਅੰਕਾਰ ਪੜ੍ਹਦੇ ਹਾਂ ਉਸ ਵੇਲੇ ਪਤਾ ਲੱਗਦਾ ਹੈ ਵੀ ਅਸੀਂ ਪਾਠ ਸ਼ੁਰੂ ਕਰ ਲਿਆ। ਫਿਰ ਜਦੋਂ ਕੀਤੀ ਛੁੱਟੀ ਨਾਲ ਪੜ੍ਹਦੇ ਉਦੋਂ ਹੀ ਖਿਆਲ ਆਉਂਦਾ ਵੀ ਹਾਂ ਪਾਠ ਕਰ ਲਿਆ, ਵਿੱਚ ਵਿਚਾਲੇ ਕੀ ਹੈ ਤੇ ਕੁਛ ਵੀ ਨਹੀਂ ਪਤਾ ਲੱਗਦਾ, ਸਭ ਕੁਛ ਭੁੱਲ ਜਾਂਦਾ। ਬਸ ਇਹ ਗੱਲ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ, ਕਾਹਲੀ ਕਾਹਲੀ ਚ ਪਾਠ ਵੀ ਚਲੋ ਪਾਠ ਕਰ ਲਿਆ, ਪਰ ਨਾ ਤੇ ਬਾਣੀ ਦਾ ਅਰਥ ਬੋਧ, ਨਾ ਬਾਣੀ ਦੀ ਵਿਚਾਰ, ਤੇ ਫਿਰ ਮਨ ਨੇ ਕੀ ਟਿਕਣਾ? ਮਨ ਉਦੋਂ ਟਿਕਦਾ ਹੈ ਜਦੋਂ ਬਾਣੀ ਨੂੰ ਵਿਚਾਰ ਦੇ ਨਾਲ ਸਮਝ ਕੇ ਪੜ੍ਹੀਏ। ਜਦੋਂ ਬਾਣੀ ਦੀ ਵਿਚਾਰ ਨਾ ਹੋਵੇ, ਬਾਣੀ ਦੀ ਸਮਝ ਨਹੀਂ ਪੈਂਦੀ, ਤੇ ਫੇਰ ਜਿਵੇਂ ਕਪਾਹ ਦੇ ਵਿੱਚੋਂ ਦੀ ਬਿੱਲਾ ਲੰਘ ਜਾਵੇ, ਤੇ ਉਹ ਹਾਲਤ ਸਾਡੀ ਹੁੰਦੀ ਹੈ। ਪਾਠ ਤੇ ਹੋ ਜਾਂਦਾ ਹੈ ਪਰ ਉਸਨੂੰ ਉਸਦਾ ਕੋਈ ਲਾਭ ਨਹੀਂ ਹੁੰਦਾ। ਲੋ ਹਜ਼ੂਰ ਕਹਿੰਦੇ ਨੇ, ਸੰਧਿਆ ਨਾਨਕ ਸੰਧਿਆ ਕਰੇ ਮਨਮੁਖੀ ਜੀਓ ਨਾ ਟਿਕੇ। ਮਨਮੁਖ ਆਦਮੀ ਸੰਧਿਆ ਕਰਦਾ ਪਰ ਉਹਦਾ ਮਨ ਨਹੀਂ ਟਿਕਦਾ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੌਲਤ ਖਾਂ ਨਵਾਬ ਨੂੰ ਆਖਿਆ ਸੀ, ਤੁਸੀਂ ਨਮਾਜ਼ ਤੇ ਪੜ੍ਹੀ ਹੈ ਪਰ ਸਹੀ ਅਰਥਾਂ ਦੇ ਵਿੱਚ ਨਮਾਜ਼ ਨਹੀਂ ਪੜ੍ਹੀ ਗਈ। ਨਵਾਬ ਹੈਰਾਨ ਹੋ ਕੇ ਕਹਿਣ ਲੱਗਾ, ਜੋ ਸਾਡੀ ਮੁਸਲਮਾਨੀ ਸ਼ਰ੍ਹਾਂ ਦੇ ਵਿੱਚ ਨਮਾਜ਼ ਦੀ ਮਰਯਾਦਾ ਲਿਖੀ ਹੈ ਅਤੇ ਅਸੀਂ ਉਸੇ ਮਰਯਾਦਾ ਦੇ ਵਿੱਚ ਨਮਾਜ਼ ਪੜ੍ਹੀ ਹੈ। ਤਾਂ ਸਤਿਗੁਰੂ ਕਹਿਣ ਲੱਗੇ, ਠੀਕ ਹੈ ਤੁਸੀਂ ਬਾਹਰਲੀ ਮਰਯਾਦਾ ਤਾਂ ਪੂਰੀ ਕਰ ਲਈ ਹੈ ਪਰ ਅੰਦਰਲੀ ਜਿਹੜੀ ਮਨ ਦੀ ਗੱਲ ਹੈ, ਵੀ ਮਨ ਜੋੜ ਕੇ ਮਨ ਟਿਕਾ ਕੇ ਰੱਬ ਦੀ ਨਮਾਜ਼ ਕਰਨੀ ਹੈ, ਉਹ ਤੇ ਮਰਯਾਦਾ ਤੁਹਾਡੀ ਪੂਰੀ ਹੋ ਨਾ ਸਕੀ। ਉਸ ਵੇਲੇ ਇਹਦੇ ਮਨ ਦੀ ਹਾਲਤ ਸਤਿਗੁਰੂ ਨੇ ਦੱਸੀ, ਮੱਥਾ ਠੋਕੇ ਨਾਲ ਜ਼ਮੀਨਾਂ ਚਿਤ ਉੱਡਿਆ ਅਸਮਾਨ, ਕਾਬਲ ਘੋੜੇ ਖਰੀਦਾ ਦੌਲਤ ਖਾਨ ਪਠਾਨ। ਕਹਿਣ ਲੱਗਿਓ, ਨਵਾਬ ਦੌਲਤ ਖਾਂ ਤੂੰ ਕਹਿੰਦਾ ਮੈਂ ਨਮਾਜ਼ ਪੜ੍ਹੀ ਹੈ, ਇੱਕ ਪਾਸੇ ਸਜਦੇ ਕਰਦਾ, ਮੱਥਾ ਠੋਕੇ ਨਾਲ ਜ਼ਮੀਨਾਂ ਚਿਤ ਉੱਡਿਆ ਅਸਮਾਨ, ਤੇਰਾ ਚਿਤ ਆਕਾਸ਼ਾਂ ਦੇ ਵਿੱਚ ਉਡਾਰੀਆਂ ਮਾਰ ਰਹੇ, ਕਬੂ ਜੀਰਾ ਊਬ ਚੜ੍ਹਤ ਹੈ ਕਬੂ ਜਾਏ ਪਿਆਲੇ। ਤੂੰ ਕਹਿੰਦਾ ਮੈਂ ਨਮਾਜ਼ ਪੜ੍ਹੀ ਹੈ, ਕਾਹਦੀ ਨਮਾਜ਼ ਪੜ੍ਹੀ ਹੈ, ਪੜ੍ਹੀ ਨਾ ਪੜ੍ਹੀ ਇੱਕ ਬਰਾਬਰੀ ਹੈ। ਕਾਜੀ ਬੋਲ ਉੱਠਿਆ, ਕਹਿੰਦਾ ਨਹੀਂ, ਨਵਾਬ ਨੇ ਸਹੀ ਢੰਗ ਨਾਲ ਨਮਾਜ਼ ਨਹੀਂ ਪੜ੍ਹੀ, ਮੈਂ ਤੇ ਪੜ੍ਹੀ ਸੀ, ਤੁਸੀਂ ਮੇਰੇ ਨਾਲ ਪੜ੍ਹ ਲੈਂਦੇ। ਸਤਿਗੁਰੂ ਕਹਿਣ ਲੱਗੇ, ਤੂੰ ਕਿਹੜਾ ਨਮਾਜ਼ ਸਹੀ ਤਰੀਕੇ ਨਾਲ ਪੜ੍ਹੀ ਹੈ, ਤੇਰਾ ਮਨ ਵੀ ਕਿਸੇ ਹੋਰ ਪਾਸੇ ਗਿਆ ਹੋਇਆ ਸੀ। ਸਤਿਗੁਰੂ ਨੇ ਕਾਜੀ ਨੂੰ ਆਖਿਆ, ਤੇਰਾ ਮਨ ਘੋੜੀ ਦੇ ਬਛੇਰੇ ਦੇ ਪਿੱਛੇ ਪਿੱਛੇ ਛਾਲਾਂ ਮਾਰਦਾ ਫਿਰਦਾ ਸੀ, ਇਸ ਲਈ ਤੂੰ ਕਿਹੜੀ ਨਮਾਜ਼ ਪੜ੍ਹੀ ਹੈ, ਇਹੋ ਜਿਹੀ ਨਮਾਜ਼ ਪੜ੍ਹੀ ਦਾ ਕੀ ਫਾਇਦਾ, ਕੁਝ ਵੀ ਨਹੀਂ। ਸੋ ਇਹ ਜਿਹੜੀਆਂ ਸਾਖੀਆਂ ਨੇ ਜਾਂ ਗੁਰਬਾਣੀ ਦੀ ਸਿੱਖਿਆ ਹੈ, ਸਾਨੂੰ ਇਹੀ ਪ੍ਰੇਰਣਾ ਦਿੰਦੀ ਹੈ ਬਈ ਤੁਸੀਂ ਬਾਣੀ ਪੜ੍ਹਨੀ ਹੈ ਜਾਂ ਸੁਣਨੀ ਹੈ, ਉਸ ਵੇਲੇ ਯਤਨ ਇਹ ਕਰੋ ਬਈ ਬਾਣੀ ਨੂੰ ਵਿਚਾਰ ਕੇ ਸਮਝ ਕੇ ਪੜ੍ਹਿਆ ਜਾਵੇ, ਅਤੇ ਫਿਰ ਮਨ ਦੇ ਵਿੱਚ ਕੁਝ ਨਾ ਕੁਝ ਬਾਣੀ ਦਾ ਅਸਰ ਵੀ ਪੈਂਦਾ। ਪਰ ਹਜ਼ੂਰ ਕਹਿੰਦੇ ਨੇ, ਸਾਡੀ ਹਾਲਤ ਇਹ ਹੈ, ਨਾਨਕ ਸੰਧਿਆ ਕਰੇ ਮਨਮੁਖੀ ਜੀਓ ਨਾ ਟਿਕੈ। ਮਨਮੁਖ ਆਦਮੀ ਸੰਧਿਆ ਤੇ ਕਰਦਾ ਹੈ, ਮੁਸਲਮਾਨ ਨਮਾਜ਼ ਪੜ੍ਹਦਾ ਹੈ, ਹਿੰਦੂ ਤਿੰਨ ਟਾਈਮ ਸੰਧਿਆ ਕਰਦਾ, ਅਸੀਂ ਵੀ ਦੋ ਟਾਈਮ ਨਿਤਨੇਮ ਕਰਦੇ ਹਾਂ ਪਰ ਮਨ ਨਹੀਂ ਟਿਕਦਾ। ਤੇ ਇਹਦਾ ਫਲ ਸਤਿਗੁਰੂ ਕਹਿੰਦੇ ਨੇ, ਮਰ ਜੰਮੈ ਹੋਏ ਖੁਆਰ, ਫਿਰ ਉਹ ਮਰ ਕੇ ਜੰਮੇਗਾ ਤੇ ਖੁਆਰ ਹੀ ਹੁੰਦਾ ਰਹੇਗਾ, ਉਸਦਾ ਜਨਮ ਮਰਨ ਨਹੀਂ ਮਿਟ ਸਕਦਾ। ਜਦੋਂ ਮਨੁਆ ਅਸਥਿਰ ਵਾਲੀ ਅਵਸਥਾ ਬਣੇਗੀ ਤੇ ਫਿਰ ਨਮਾਜ਼ ਪੂਜਾ ਪਾਠ ਕੀਤੀ ਹੋਈ ਪ੍ਰਵਾਨ ਹੁੰਦੀ ਹੈ। ਮਹੱਲਾ ਤੀਜਾ, ਪ੍ਰਿਉ ਪ੍ਰਿਉ ਕਰਤੀ ਸਭ ਜਗ ਫਿਰੀ, ਮੇਰੀ ਪਿਆਸ ਨਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਜੀਵ ਨੂੰ ਇਸਰੀ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਤੀ ਰੂਪ ਦੇ ਵਿੱਚ ਬਿਆਨ ਕਰਕੇ ਜਗਿਆਸੂ ਦੀ ਅਵਸਥਾ ਬਿਆਨ ਕਰਦੇ ਹਨ। ਪ੍ਰਿਉ ਪ੍ਰਿਉ ਕਰਤੀ ਸਭ ਜਗ ਫਿਰੀ, ਮੈਂ ਪ੍ਰਿਉ ਪ੍ਰਿਉ, ਹੇ ਪਤੀ, ਹੇ ਪਿਆਰੇ, ਹੇ ਪਿਆਰੇ, ਇਸ ਤਰ੍ਹਾਂ ਉਚਾਰਨ ਕਰਦੀ ਹੋਈ ਸਾਰੇ ਸੰਸਾਰ ਦੇ ਵਿੱਚ ਹੀ ਫਿਰਦੀ ਰਹੀ, ਭਾਵ ਵਾਹਿਗੁਰੂ ਵਾਹਿਗੁਰੂ ਨਾਮ ਜਪਦੀ ਹੋਈ, ਜਾਂ ਕੋਈ ਵੀ ਧਰਮ ਦਾ ਕਿਸੇ ਵੀ ਬੋਲੀ ਦਾ ਨਾਮ ਪ੍ਰਿਉ ਪ੍ਰਿਉ ਕਰਦੀ ਹੋਈ ਸਾਰੇ ਸੰਸਾਰ ਦੇ ਵਿੱਚ ਫਿਰਦੀ ਰਹੀ। ਜਿਵੇਂ ਹਿੰਦੂ ਰਾਮ ਰਾਮ ਕਹਿ ਲੈਂਦੇ ਨੇ, ਮੁਸਲਮਾਨ ਅੱਲਾ ਅੱਲਾ ਕਹਿ ਲੈਂਦੇ ਨੇ, ਤੇ ਅਸੀਂ ਵਾਹਿਗੁਰੂ ਆਖ ਲੈਂਦੇ, ਬਾਕੀ ਹੋਰ ਧਰਮ ਵੀ ਕੋਈ ਕੁਛ ਨਾਮ ਜਪ ਲੈਂਦੇ ਨੇ। ਹਜ਼ੂਰ ਕਹਿੰਦੇ ਨੇ, ਬਸ ਪ੍ਰਿਉ ਪ੍ਰਿਉ, ਉਸ ਪਤੀ ਪਰਮੇਸ਼ਰ ਦਾ ਨਾਮ ਲੈਂਦੀ ਲੈਂਦੀ ਸਾਰੇ ਸੰਸਾਰ ਦੇ ਵਿੱਚ ਫਿਰਦੀ ਰਹੀ, ਮੇਰੀ ਪਿਆਸ ਨਾ ਜਾਏ, ਪਰ ਮੇਰੀ ਪਿਆਸ ਨਹੀਂ ਜਾ ਸਕੀ, ਭਾਵ ਰਾਮ ਰਾਮ ਤਾਂ ਕਰਦੀ ਫਿਰਦੀ ਰਹੀ ਪਰ ਮੈਨੂੰ ਰਾਮ ਮਿਲਿਆ ਨਹੀਂ, ਇਸ ਕਰਕੇ ਮੇਰੀ ਪਿਆਸ ਨਹੀਂ ਜਾ ਸਕੀ। ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ, ਫਿਰ ਪਾਇਆ ਘਰ ਆਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਸਤਿਗੁਰੂ ਦੇ ਨਾਲ ਮਿਲ ਕੇ ਮੇਰੀ ਪਿਆਸ ਚਲੀ ਗਈ। ਕਿਉਂ? ਫਿਰ ਪਾਇਆ ਘਰ ਆਏ, ਗੁਰੂ ਦੀ ਬਖਸ਼ੀ ਹੋਈ ਸਿੱਖਿਆ ਅਨੁਸਾਰ ਫਿਰ ਪਾਇਆ ਘਰ ਆਏ, ਮੈਂ ਆਪਣੇ ਘਰ ਦੇ ਵਿੱਚ ਆਇਆ ਤੇ ਘਰ ਦੇ ਵਿੱਚ ਆ ਕੇ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਆਪਣੇ ਘਰ ਦੇ ਵਿੱਚ ਆ ਗਿਆ ਤੇ ਮੈਨੂੰ ਵਾਹਿਗੁਰੂ ਪਰਮੇਸ਼ਰ ਮਿਲ ਗਿਆ। ਹੁਣ ਇਹ ਪੰਕਤੀ ਦਾ ਅਰਥ ਵੀ ਘਰ ਵਿੱਚ ਆ ਕੇ ਮੈਂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਉਹ ਕਿਹੜਾ ਘਰ ਹੈ ਜਿਹਦੇ ਵਿੱਚ ਆ ਕੇ ਪਰਮੇਸ਼ਰ ਮਿਲਿਆ? ਇੱਕ ਤਾਂ ਸਰੀਰ ਸਾਡਾ ਘਰ ਹੈ, ਇਹਦੇ ਵਿੱਚ ਜੀਵ ਆਤਮਾ ਵਸ ਰਹੀ ਹੈ, ਪਰ ਇਸ ਸਰੀਰ ਦੇ ਅੰਦਰ ਇੱਕ ਤੁਰੀਆ ਪਦ ਹੈ ਜਿਸ ਨੂੰ ਅਸਲੀ ਘਰ ਆਖਿਆ ਜਾ ਸਕਦਾ ਹੈ। ਅਸਲੀ ਜੀਵ ਦਾ ਘਰ ਤੁਰੀਆ ਪਦ ਹੈ, ਅਸਲੀ ਜੀਵ ਦਾ ਘਰ ਸਹਿਜ ਪਦ ਹੈ। ਲੋ ਹਜ਼ੂਰ ਕਹਿੰਦੇ ਨੇ, ਫਿਰ ਪਾਇਆ ਘਰ ਆਏ, ਜਦੋਂ ਮੈਂ ਸਤਿਗੁਰੂ ਦੇ ਨਾਲ ਮਿਲਿਆ ਤੇ ਆਪਣੀ ਸੁਰਤ ਨੂੰ ਅੰਤਰਮੁਖ ਕਰਕੇ ਆਪਣੇ ਘਰ ਸਹਿਜ ਪਦ ਵਿੱਚ ਆ ਗਿਆ ਤੇ ਉੱਥੇ ਆਉਣ ਤੋਂ ਮੈਨੂੰ ਪਰਮੇਸ਼ਰ ਪਤੀ ਮਿਲ ਗਿਆ ਤੇ ਮੇਰੀ ਪਿਆਸ ਬੁੱਝ ਗਈ। ਪੌੜੀ ਆਪੇ ਤੰਤ ਪਰਮ ਤੰਤ ਸਵੇ ਆਪੇ ਆਪੇ ਠਾਕੁਰ ਦਾਸ ਭਇਆ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਆਪੇ ਤੰਤ ਜੀਵ ਤੱਤ ਰੂਪ ਹੈ ਤੇ ਆਪੇ ਪਰਮ ਤੰਤ ਪਰਮ ਤੱਤ ਬ੍ਰਹਮ ਤੱਤ ਰੂਪ ਹੈ। ਜੀਵ ਰੂਪੀ ਤੱਤ ਵੀ ਆਪ ਹੈ ਤੇ ਬ੍ਰਹਮ ਤੱਤ ਵੀ ਸਭ ਕੁਝ ਵਾਹਿਗੁਰੂ ਆਪ ਹੈ। ਆਪੇ ਠਾਕੁਰ ਦਾਸ ਪਿਆ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਠਾਕੁਰ ਮਾਲਕ ਤੇ ਆਪ ਹੀ ਦਾਸ ਬਣਿਆ ਹੋਇਆ। ਆਪੇ ਦਾਸ ਅਠ ਵਰਨ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਦਸ ਅੱਠ ਦਾ ਅਰਥ ਹੈ 18 ਵਰਨ ਪੈਦਾ ਕੀਤੇ। ਮੁੱਖ ਤਾਂ ਚਾਰ ਹੀ ਨੇ ਨਾ, ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ, ਪਰ ਇਹਨਾਂ ਚਾਰਾਂ ਤੋਂ ਇੱਕ ਦੂਸਰੇ ਦੇ ਸੰਬੰਧ ਕਰਕੇ 16 ਬਣ ਜਾਂਦੇ ਹੈ ਤੇ ਬਾਕੀ ਦੋ ਹੋਰ ਗੁੰਡ ਤੇ ਗੋਲ ਨੇ ਜਿਹੜੇ ਇਹਨਾਂ ਵਰਨਾ ਸ਼ਰਮਾ ਤੋਂ ਬਾਹਰ ਨੇ ਤੇ ਸਾਰੇ 18 ਵਰਨ ਧਰਮ ਗ੍ਰੰਥਾਂ ਵਿੱਚ ਲਿਖੇ ਮਿਲਦੇ ਨੇ। ਇਸ ਲਈ ਸਤਿਗੁਰੂ ਮਹਾਰਾਜ ਨੇ ਇੱਥੇ 18 ਵਰਨਾਂ ਦੀ ਗੱਲ ਲਿਖੀ ਹੈ। ਆਪੇ ਦਸ ਅੱਠ ਵਰਨ ਉਪਾਇਨ, ਕਿਉਂਕਿ ਚਾਰ ਤਾਂ ਸ਼ੁੱਧ ਵਰਨ ਨੇ ਤੇ ਜਦੋਂ ਚਾਰੇ ਵਰਨ ਆਪਸ ਵਿੱਚ ਸੰਬੰਧ ਸਥਾਪਿਤ ਕਰ ਲੈਂਦੇ ਨੇ ਫਿਰ ਉਹ ਚਾਰਾਂ ਦੇ ਅੱਗੇ ਚਾਰ ਚਾਰ ਹੋਰ ਰਲ ਕੇ 16 ਤੇ ਦੋ ਗੁੰਡ ਗੋਲ ਜਿਹੜੇ ਨਾ ਵਰਨਾ ਸ਼ਰਮਾ ਤੋਂ ਬਾਹਰ ਜਾਣ ਵਾਲੇ ਲੋਕ ਨੇ ਉਹ ਸ਼ਾਮਿਲ ਕਰਕੇ 8 ਵਰਨ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੇ। ਆਪ ਬ੍ਰਹਮ ਆਪ ਰਾਜ ਲੈ, ਉਹ ਵਾਹਿਗੁਰੂ ਆਪ ਹੀ ਬ੍ਰਹਮਾ ਰੂਪ ਹੈ ਜਿਸਨੇ ਸਾਰੀ ਸ੍ਰਿਸ਼ਟੀ ਨੂੰ ਰਚੀ ਹੈ ਤੇ ਆਪ ਹੀ ਉਸਨੇ ਰਾਜ ਲਿਆ, ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਕੀਤਾ। ਰਾਜ ਦਾ ਅਰਥ ਰਾਜ ਵੀ ਹੈ ਤੇ ਰਾਜ ਦਾ ਅਰਥ ਰਾਜ ਕਹਿੰਦੇ ਨੇ, ਜਿਵੇਂ ਫਾਰਸੀ ਦੇ ਵਿੱਚ ਵੀ ਇਹਦਾ ਰਾਜ ਕੀ ਹੈ, ਇਹਦਾ ਰਹੱਸ ਕੀ ਹੈ, ਇਹਦਾ ਭੇਤ ਕੀ ਹੈ। ਇਸ ਲਈ ਉਹ ਵੀ ਜਿਹੜਾ ਰਾਜ ਹੈ ਕਿਸੇ ਦੇ ਅੰਦਰਲਾ ਭੇਤ ਵੀ ਅੰਦਰ ਇਹਦੇ ਕੀ ਹੈ, ਉਹ ਆਪ ਹੀ ਬ੍ਰਹਮਾ ਰੂਪ ਹੈ ਤੇ ਆਪ ਹੀ ਉਹਨੇ ਸਾਰੀ ਸ੍ਰਿਸ਼ਟੀ ਦਾ ਅੰਦਰਲਾ ਮਨ ਦਾ ਗੁੱਝਾ ਭੇਤ ਉਹ ਲੈਣਾ ਕੀਤਾ ਹੈ। ਆਪੇ ਮਾਰੇ ਆਪੇ ਛੋਡੇ ਆਪੇ ਬਖਸ਼ੇ ਕਰੇ ਦਇਆ, ਉਹ ਵਾਹਿਗੁਰੂ ਆਪ ਹੀ ਜੀਵਾਂ ਨੂੰ ਮਾਰਦਾ ਹੈ ਤੇ ਆਪ ਹੀ ਜਿਹਨੂੰ ਚਾਹੇ ਛੱਡ ਦਿੰਦਾ ਹੈ, ਪਾਪੀਆਂ ਨੂੰ ਸਜਾਵਾਂ ਦਿੰਦਾ ਹੈ। ਜੇ ਕੋਈ ਪਾਪੀ ਮਨੁੱਖ ਰੱਬ ਦਾ ਨਾਮ ਲਵੇ ਉਹਦੇ ਮੂਹਰੇ ਬੌੜੀ ਕਰੇ ਫਿਰ ਉਹਨੂੰ ਮਾਫ਼ ਵੀ ਕਰ ਦਿੰਦਾ। ਆਪੇ ਬਖਸ਼ੇ ਕਰੇ ਦਇਆ, ਜਿਸ ਉੱਤੇ ਵਾਹਿਗੁਰੂ ਦਇਆ ਕਰੇ ਮਿਹਰ ਕਰ ਦੇਵੇ ਉਹਨੂੰ ਬਖਸ਼ ਵੀ ਦਿੰਦਾ ਹੈ, ਕਿਉਂਕਿ ਉਸ ਵਾਹਿਗੁਰੂ ਦਾ ਇਹ ਬਿਰਧ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸਵਾਮੀ ਸੰਧਾ। ਜੇ ਕੋਈ ਸੱਚੇ ਮਨ ਦੇ ਨਾਲ ਉਹਦੀ ਸ਼ਰਨ ਵਿੱਚ ਆ ਜਾਵੇ, ਚਾਹੇ ਉਹ ਕਿਤਨਾ ਵੱਡਾ ਪਾਪੀ ਹੈ, ਕਿਤਨਾ ਵੱਡਾ ਗੁਨਾਹਗਾਰ ਹੈ, ਵਾਹਿਗੁਰੂ ਮਿਹਰ ਕਰਕੇ ਉਹਨੂੰ ਬਖਸ਼ ਲੈਂਦਾ। ਆਪ ਅਭੁੱਲ ਨ ਭੁੱਲੈ ਕਬ ਹੀ ਸਭ ਸੱਚ ਤਪਾਵ ਸੱਚ ਥਿਆ। ਉਹ ਅਕਾਲ ਪੁਰਖ ਵਾਹਿਗੁਰੂ ਆਪ ਅਭੁੱਲ ਹੈ, ਕਦੇ ਵੀ ਉਹ ਭੁੱਲਦਾ ਨਹੀਂ, ਕਦੇ ਉਕਾਈ ਨਹੀਂ ਕਰਦਾ। ਉਸ ਵਾਹਿਗੁਰੂ ਦੀ ਮਰਯਾਦਾ ਵਿੱਚ, ਉਹਦੇ ਬਣੇ ਦੈਵੀ ਕਾਨੂੰਨ ਦੇ ਵਿੱਚ ਕਦੇ ਕੋਈ ਉਕਾਈ ਨਹੀਂ ਹੈ। ਆਹ ਵੇਖ ਲਓ ਤੁਸੀਂ, ਸੂਰਜ ਆਪਣੇ ਟਾਈਮ ਨਾਲ ਚੜ੍ਹਦਾ ਅਤੇ ਛਿਪ ਜਾਂਦਾ ਹੈ, ਇਸੇ ਤਰ੍ਹਾਂ ਰਾਤ ਆਉਂਦੀ ਅਤੇ ਚਲੀ ਜਾਂਦੀ ਹੈ। ਇਹ ਕੁਦਰਤ ਦੇ ਨਿਯਮ ਅਟਲ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਪਾਰ। ਮਨੁੱਖ ਵੀ ਕੋਸ਼ਿਸ਼ ਕਰਦਾ ਹੈ ਕਿ ਮੈਂ ਕੋਈ ਭੁੱਲ ਨਾ ਕਰਾਂ, ਪਰ ਇਹਦੇ ਕੋਲੋਂ ਹੁੰਦੀਆਂ ਰਹਿੰਦੀਆਂ ਨੇ। ਪਰ ਵਾਹਿਗੁਰੂ ਆਪ ਅਭੁੱਲ ਹੈ, ਇਸੇ ਲਈ ਉਹ ਕਦੀ ਭੁੱਲਦਾ ਨਹੀਂ ਹੈ। ਸਭ ਸੱਚ ਤਪਾਵੋ ਸੱਚ ਥਿਆ। ਹਜ਼ੂਰ ਕਹਿੰਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਦਾ ਤਪਾਵ, ਉਸ ਦਾ ਅਰਥ ਨਿਆਂ ਵੀ ਪਾਈ, ਸਭ ਤਰ੍ਹਾਂ ਦੇ ਨਾਲ ਸੱਚਾ ਹੈ ਤੇ ਸੱਚ ਥਿਆ। ਪਿੱਛੇ ਵੀ ਸੱਚਾ ਨਿਆਂ ਹੋਇਆ ਤੇ ਹੁਣ ਵੀ ਸੱਚਾ ਹੋ ਰਿਹਾ। ਉਥੇ ਸੱਚੋ ਹੀ ਸੱਚ ਨਿਬੜੈ, ਚੁਣਵਾ ਕੱਢੇ ਜਜਮਾਲਿਆ। ਸੋ ਡਰੈ ਜੇ ਪਾਪ ਕਮਾਉਂਦਾ, ਧਰਮੀ ਬਖਸੇਤ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੈ ਹਰ ਦੁਆਰੇ। ਜੈਸਾ ਕਰੇ ਸੋ ਤੈਸਾ ਪਾਏ, ਅਵਮਾਨੀ ਕੀ ਜੜ ਸਰ ਪਰ ਜਾਏ। ਇਹ ਉਸ ਵਾਹਿਗੁਰੂ ਦੇ ਸੱਚੇ ਨਿਆਂ ਦੀਆਂ ਗੱਲਾਂ ਹਨ। ਆਪੇ ਜਿਨ੍ਹਾਂ ਬੁਝਾਏ ਗੁਰਮੁਖ, ਤਿੰਨ ਅੰਦਰੋਂ ਦੂਜਾ ਭਰਮ ਗਿਆ। ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੂੰ ਗੁਰੂ ਦੁਆਰਾ ਵਾਹਿਗੁਰੂ ਪਰਮੇਸ਼ਰ, ਉਸ ਵਾਹਿਗੁਰੂ ਪਰਮੇਸ਼ਰ ਦੇ ਭੇਤ ਨੂੰ, ਉਹਦੇ ਗਿਆਨ ਧਿਆਨ ਨੂੰ ਸਮਝਾ ਦੇਵੇ, ਤਿੰਨ ਅੰਦਰੋਂ ਦੂਜਾ ਭਰਮ ਗਿਆ, ਫਿਰ ਉਹਨਾਂ ਦੇ ਅੰਦਰੋਂ ਦੁਆਇਤ ਭਾਵ ਤੇ ਭਰਮ ਚਲਿਆ ਗਿਆ। ਭਾਵ ਜਿਨ੍ਹਾਂ ਨੂੰ ਵਾਹਿਗੁਰੂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੋਝੀ ਬਖਸ਼ਿਸ਼ ਕਰ ਦਿੰਦਾ ਹੈ, ਉਹਨਾਂ ਦੇ ਅੰਦਰੋਂ ਹੋਰ ਦੂਜਾ ਸੰਸਾਰ ਤੇ ਮਾਇਆ ਦਾ ਸਾਰਾ ਭਰਮ ਦੂਰ ਹੋ ਜਾਂਦਾ ਹੈ। ਸਲੋਕ ਮਹੱਲਾ ਪੰਜਵਾਂ, ਹਰ ਨਾਮ ਨਾ ਸਿਮਰਹਿ ਸਾਧ ਸੰਗ, ਤੈ ਤਨ ਉੱਡੈ ਖੇਹੇ। ਲਓ ਹੁਣ ਅੱਗੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਵ ਨੂੰ ਉਪਦੇਸ਼ ਦਿੰਦੇ ਹਨ। ਹਰ ਨਾਮ ਨਾ ਸਿਮਰੈ ਸਾਧ ਸੰਗ। ਹੇ ਭਾਈ, ਜੇ ਤੂੰ ਸਾਧ ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਨਹੀਂ ਸਿਮਰੇਗਾ, ਕਿਉਂਕਿ ਜਮਾਤ ਕਰਾਮਾਤ ਹੁੰਦੀ ਹੈ। ਜਦੋਂ ਮਨੁੱਖ ਇਕੱਲਾ ਹੋਵੇ ਤੇ ਉਹਨੂੰ ਨਾਮ ਜਪਣਾ ਵੀ ਔਖਾ ਲੱਗਦਾ, ਆਖਣ ਔਖਾ ਸਾਚਾ ਨਾਮ। ਜਦੋਂ ਨਾਮ ਜਪਣ ਵਾਲੇ ਗੁਰਮੁਖਾਂ ਦੀ ਸੰਗਤ ਵਿੱਚ ਆਉਣ ਲੱਗ ਜਾਵੇ ਤੇ ਫਿਰ ਨਾਮ ਜਪਣਾ ਸੌਖਾ ਹੋ ਜਾਂਦਾ। ਹਰ ਨਾਮ ਨਾਲ ਸਿਮਰੈ ਸਾਧ ਸੰਗ। ਹੇ ਭਾਈ, ਜੇ ਤੂੰ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਸਿਮਰਨ ਨਹੀਂ ਕਰੇਗਾ, ਤੈ ਤਨ ਉੱਡੈ ਖੇਹੇ, ਫਿਰ ਤੇਰੇ ਤਨ ਉੱਤੇ, ਤੇਰੇ ਸਰੀਰ ਉੱਤੇ ਖੇਹ ਉੱਡੇਗੀ। ਭਾਵ ਲਣ ਤਾਂ ਮਿਲਣਗੀਆਂ, ਤੇਰੇ ਮੂੰਹ ਉੱਤੇ ਧੂੜ ਉੱਡੇਗੀ। ਜਿਨ ਕੀਤੀ ਤਿਸੈ ਨਾ ਜਾਣੀ, ਨਾਨਕ ਫਿੱਟ ਅਲੋਣੀ ਦੇਹੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਨੇ ਇਹ ਦੇਹ ਪੈਦਾ ਕੀਤੀ ਹੈ, ਇਹ ਉਸਨੂੰ ਜਾਣਦਾ ਹੀ ਨਹੀਂ, ਕਿਉਂਕਿ ਦੇਹ ਵਾਹਿਗੁਰੂ ਪਰਮੇਸ਼ਰ ਨੇ ਬਣਾਈ ਹੈ। ਹੁਣ ਵੇਖ ਲਓ, ਉਸ ਵਾਹਿਗੁਰੂ ਨੇ ਕਿਵੇਂ ਸਾਡੀ ਦੇਹ ਨੂੰ ਬਣਾਇਆ ਹੈ। ਥੋੜ੍ਹਾ ਜਿਹਾ ਬੰਦਾ ਜਦੋਂ ਗੰਭੀਰਤਾ ਨਾਲ ਸੋਚੇ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਸੂਰਤ ਮੂਰਤ ਕਰਿਆ ਕਰ। ਰਕਤ ਬਿੰਦ ਨੂੰ ਵਾਹਿਗੁਰੂ ਪਰਮੇਸ਼ਰ ਨੇ ਮਿਲਾ ਕੇ ਤੇ ਸਾਡੀ ਇਹ ਦੇਹ ਪੈਦਾ ਕੀਤੀ ਹੈ, ਪਰ ਜਿਸਨੇ ਦੇਹ ਪੈਦਾ ਕੀਤੀ ਇਹ ਜੀਵ ਉਸਨੂੰ ਜਾਣਦਾ ਹੀ ਨਹੀਂ। ਨਾਨਕ ਫਿੱਟ ਆਲੋਣੀ ਦੇਹ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਕਿ ਹੇ ਭਾਈ, ਜੇ ਇਹ ਦੇਹ ਉਸ ਕਰਤਾ ਪੁਰਖ ਵਾਹਿਗੁਰੂ ਨੂੰ ਨਹੀਂ ਜਾਣਦੀ ਤੇ ਫਿਰ ਇਹ ਅਲੂਣੀ ਰਹਿੰਦੀ ਹੈ, ਬੇਸਵਾਦੀ ਰਹਿੰਦੀ ਹੈ, ਬੇਰਸ ਰਹਿੰਦੀ ਹੈ, ਇਹਦੇ ਜੀਵਨ ਦੇ ਵਿੱਚ ਰਸ ਨਹੀਂ ਆਉਂਦਾ। ਕਿਉਂਕਿ ਅਲੂਣੀ ਦਾ ਲੂਣ ਨੂੰ ਕਹਿੰਦੇ ਸਰਬ ਰਸ, ਸਿੰਘਾਂ ਨੇ ਲੂਣ ਦਾ ਨਾਮ ਸਰਬ ਰਸ ਰੱਖਿਆ। ਇੱਥੇ ਸ਼ਬਦ ਆਇਆ ਅਲੂਣੀ, ਅਲੂਣੀ ਕਹਿੰਦੇ ਨੇ, ਜਿਸ ਦੇ ਵਿੱਚ ਕੋਈ ਲੂਣ ਵੀ ਨਾ ਹੋਵੇ, ਕਹਿੰਦੇ ਤੇ ਅਲੂਣੀ ਜੀ ਆ ਚੀਜ਼। ਤੇ ਇਹ ਅਲੂਣੀ ਸ਼ਬਦ ਕਿਸੇ ਵੀ ਵਸਤੂ ਜਾਂ ਪਦਾਰਥ ਦੇ ਨਾਲ ਵਰਤ ਲਈਦਾ, ਬਈ ਇਹਦਾ ਸਵਾਦ ਤੇ ਅਲੂਣਾ ਹੀ ਹੈ, ਪਾਵੇ ਦੇ ਵਿੱਚ ਕੋਈ ਰਸ ਨਹੀਂ। ਜਿਹਦੇ ਵਿੱਚ ਰਸ ਨਾ ਹੋਵੇ ਉਹਨੂੰ ਅਲੂਣੀ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ। ਲੋ ਹਜ਼ੂਰ ਕਹਿੰਦੇ ਨੇ, ਜੇ ਵਾਹਿਗੁਰੂ ਦਾ ਸਿਮਰਨ ਨਹੀਂ, ਪ੍ਰਭੂ ਦਾ ਪਿਆਰ ਨਹੀਂ, ਨਾਨਕ ਫਿੱਟ ਅਲੂਣੀ ਦੇਹ। ਤੇ ਜਿਹੜੀ ਐਸੀ ਬੇਸਵਾਦੀ ਬੇਰਸੀ ਦੇਹ ਹੈ ਤੇ ਪਾਈ ਉਸਨੂੰ ਫਿੱਟੇ ਮੂੰਹ ਹੈ, ਉਸਨੂੰ ਲਾਣਤ ਹੈ, ਉਸਨੂੰ ਤਿਰਕਾਰ ਹੈ। ਮਹੱਲਾ ਪੰਜਵਾਂ, ਕਟ ਵਸਹਿ ਚਰਨਾਰ ਬਿੰਦ, ਰਸਨਾ ਜਪੈ ਗੋਪਾਲ। ਲੋ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਆਖਿਆ ਵੀ ਜਿਹੜੀ ਦੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੀ ਤੇ ਉਸ ਪਰਮ ਪਿਤਾ ਪਰਮਾਤਮਾ ਨੂੰ ਨਹੀਂ ਜਾਣਦੀ, ਉਹਨੂੰ ਲਾਣਤ ਹੈ, ਉਹਨੂੰ ਫਿੱਟੇ ਮੂੰਹ ਹੈ। ਤੇ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖ ਕਹਿਣ ਲੱਗੇ, ਸੱਚੇ ਪਾਤਸ਼ਾਹ, ਇੱਕ ਪਾਸੇ ਤੁਸੀਂ ਇਹ ਗੱਲ ਆਖੀ ਹੀਰੇ ਜੈਸਾ ਜਨਮ ਹੈ, ਵੀ ਮਨੁੱਖਾ ਸਰੀਰ ਹੀਰੇ ਵਰਗਾ ਅਮੋਲਕ ਹੈ ਤੇ ਇਹ ਸਾਰੀਆਂ 84 ਲੱਖ ਜੂਨਾਂ ਦੇ ਵਿੱਚ ਉੱਤਮ ਹੈ, ਤੇ ਤੁਸੀਂ ਇਸ ਨੂੰ ਇਉਂ ਲਾਣਤ ਕਿਉਂ, ਫਿਟਕਾਰ ਕਿਉਂ ਦਿੱਤਾ? ਤਾਂ ਹਜ਼ੂਰ ਅੱਗੇ ਫਰਮਾਉਂਦੇ ਹਨ ਵੀ ਜਿਹੜੀ ਤੇ ਨਾਮ ਤੇ ਵਾਹਿਗੁਰੂ ਦੇ ਗਿਆਨ ਤੋਂ ਸਖਣੀ ਦੇਹ ਹੈ, ਜਿਹਦੇ ਵਿੱਚ ਪਿਆਰ ਨਹੀਂ, ਜਿਹਦੇ ਵਿੱਚ ਨਾਮ ਬਾਣੀ ਦਾ ਰਸ ਨਹੀਂ, ਉਹਨੂੰ ਤੇ ਫਿਟਕਾਰਯੋਗ ਸਤਿਗੁਰੂ ਨੇ ਆਖਿਆ। ਪਰ ਉਸਦੇ ਮੁਕਾਬਲੇ ਤੇ ਹਜ਼ੂਰ ਕਹਿੰਦੇ ਨੇ, ਕਟ ਵਸੈ ਚਰਨਾਰ ਬਿੰਦ, ਵੀ ਜਿਸ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਚਰਨ ਕਮਲ ਵਸਦੇ ਨੇ, ਭਾਵ ਨਾਮ ਵਸਦਾ ਹੈ, ਰਸਨਾ ਜਪੈ ਗੋਪਾਲ, ਤੇ ਜਿਸ ਮਨੁੱਖ ਦੀ ਰਸਨਾ ਵੀ ਉਸ ਗੋਪਾਲ ਨੂੰ ਵਾਹਿਗੁਰੂ ਦੇ ਨਾਮ ਨੂੰ ਜਪਦੀ ਹੈ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ। ਹਜ਼ੂਰ ਕਹਿੰਦੇ ਨੇ ਵੀ ਉਸ ਦੇਹ ਨੂੰ ਪਾਲ ਕੇ, ਭਾਵ ਜਿਸ ਦੇਹ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਚਰਨ ਵਸਦੇ ਨੇ, ਜਿਸ ਦੇਹ ਦੀ ਰਸਨਾ ਗੋਪਾਲ ਦਾ ਨਾਮ ਜਪਦੀ ਹੈ, ਉਸ ਦੇਹ ਨੂੰ ਪਾਲ ਕੇ, ਨਾਨਕ ਸੋ ਪ੍ਰਭ ਸਿਮਰੀਐ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਭਾਵ ਉਸ ਦੇਹ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ, ਭਾਵ ਉਸ ਨੂੰ ਸਮੇਂ ਸਿਰ ਲੰਗਰ ਪਾਣੀ ਵੀ ਛਕਾਓ, ਉਸ ਦੇਹ ਨੂੰ ਜਲ ਪਾਣੀ ਵੀ ਛਕਾਓ ਤੇ ਉਸ ਦੇਹ ਨੂੰ ਪਾਲ ਕੇ, ਕਿਉਂਕਿ ਜੇ ਦੇਹ ਨਵੀਂ ਨਰੋਈ ਹੋਵੇਗੀ ਤੇ ਸਿਮਰਨ ਵੀ ਤਾਂ ਹੀ ਹੋਣਾ, ਸੇਵਾ ਵੀ ਤਾਂ ਹੀ ਹੋਣੀ ਹੈ, ਬਾਣੀ ਵੀ ਤਾਂ ਹੀ ਪੜ੍ਹੀ ਜਾਣੀ ਹੈ। ਨਹੀਂ ਤੇ ਉਹ ਭਗਤਾਂ ਨੇ ਆਖਿਆ ਸੀ, ਭੁੱਖੇ ਭਗਤ ਨਾ ਕੀਜੇ ਜਾਂ ਮਾਲਾ ਆਪਣੇ ਲੀਜੇ, ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ, ਭੁੱਖਾ ਆਦਮੀ ਹਥਿਆਰ ਸੁੱਟ ਦਿੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜਿਸ ਦੇਹ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਰੂਪੀ ਚਰਨ ਵਸਦੇ ਨੇ ਤੇ ਜਿਸ ਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਹੈ ਤੇ ਉਸ ਦੇਹ ਨੂੰ ਤਾਂ ਪਾਲ ਕੇ ਤੇ ਫਿਰ ਪਾਲ ਕੇ ਨਾਲ ਉਹਦਾ ਸਿਮਰਨ ਵੀ ਕਰਨਾ ਚਾਹੀਦਾ ਅਕਾਲ ਪੁਰਖ ਦਾ, ਫਿਰ ਇਸ ਦੇਹ ਦੀ ਸਫਲਤਾ ਹੁੰਦੀ ਹੈ। ਪੌੜੀ ਆਪੇ 68 ਤੀਰਥ ਕਰਤਾ ਆਪ ਕਰੇ ਇਸ਼ਨਾਨ। ਪੌੜੀ ਬਈ ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਆਪੇ ਹੀ ਉਹ ਕਰਤਾ ਪੁਰਖ 68 ਤੀਰਥ ਰੂਪ ਹੈ, ਕਿਉਂਕਿ ਹਿੰਦੂ ਧਰਮ ਦੇ ਮੁੱਖ 68 ਤੀਰਥ ਮੰਨੇ ਹਨ। ਆਪ ਕਰੇ ਇਸ਼ਨਾਨ ਤੇ ਉਹ ਵਾਹਿਗੁਰੂ ਆਪ ਹੀ ਭਾਈ ਉਹਨਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰਦਾ ਹੈ, ਉਹ ਤੀਰਥ ਰੂਪ ਵੀ ਆਪ ਹੈ ਤੇ ਆਪੇ ਉਹਨਾਂ ਤੀਰਥਾਂ ਤੇ ਜਿਹੜੇ ਜਾ ਕੇ ਲੋਕ ਇਸ਼ਨਾਨ ਕਰਦੇ ਹਨ ਤੇ ਉਹਨਾਂ ਦੇ ਵਿੱਚ ਵੀ ਵਾਹਿਗੁਰੂ ਆਪ ਹੀ ਵਰਤ ਰਿਹਾ ਹੈ। ਆਪੇ ਸੰਜਮ ਵਰਤੈ ਸਵਾਮੀ ਆਪ ਜਪਾਏ ਨਾਮ। ਉਹ ਸਵਾਮੀ ਮਾਲਕ ਆਪ ਹੀ, ਸੰਜਮ ਦਾ ਅਰਥ ਹੈ ਕਿਸੇ ਪਰਹੇਜ਼ ਦੇ ਵਿੱਚ, ਕਿਸੇ ਮਰਯਾਦਾ ਦੇ ਵਿੱਚ, ਕਿਸੇ ਜੁਗਤ ਵਿੱਚ ਵਰਤ ਰਿਹਾ ਹੈ ਤੇ ਆਪ ਜਪਾਏ ਨਾਮ, ਤੇ ਉਹ ਵਾਹਿਗੁਰੂ ਆਪ ਹੀ ਭਾਈ ਗੁਰਮੁਖਾਂ ਦੇ ਪਾਸੋਂ ਨਾਮ ਜਪਾਉਂਦਾ ਹੈ, ਕਿਉਂਕਿ ਸਭ ਗੱਲਾਂ ਵਾਹਿਗੁਰੂ ਦੀ ਮਿਹਰ ਨਾਲ ਹੀ ਹੁੰਦੀਆਂ। ਆਪ ਦਇਆਲ ਹੋਏ ਪਾਉ ਖੰਡਨ, ਆਪ ਕਰੇ ਸਭ ਦਾਨ। ਹਜ਼ੂਰ ਫਰਮਾਉਂਦੇ ਨੇ, ਜਦੋਂ ਪਾਉ ਖੰਡਨ, ਪੈ ਨੂੰ ਖੰਡਨ, ਨਾਸ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਜਦੋਂ ਆਪ ਕਿਸੇ ਤੇ ਦਿਆਲੂ ਹੁੰਦਾ ਹੈ ਤੇ ਫਿਰ ਉਹਦੀਆਂ ਝੋਲੀਆਂ ਭਰ ਦਿੰਦਾ, ਕਿਉਂ? ਆਪ ਕਰੇ ਸਭ ਦਾਨ, ਵਾਹਿਗੁਰੂ ਪਰਮੇਸ਼ਰ ਆਪ ਤਰੁੱਠ ਕੇ ਸਭ ਵਸਤੂਆਂ ਦਾ, ਸਭ ਪਦਾਰਥਾਂ ਦਾ ਦਾਨ ਕਰਦਾ ਹੈ। ਜਿਸ ਨੂੰ ਗੁਰਮੁਖ ਆਪ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਸ ਨੂੰ ਗੁਰੂ ਦੁਆਰਾ ਵਾਹਿਗੁਰੂ ਆਪਣੇ ਆਪੇ ਦੀ ਸੋਝੀ ਬਖਸ਼ਿਸ਼ ਕਰ ਦੇਵੇ, ਆਤਮਾ ਦਾ ਸ਼ੁੱਧ ਬੋਧ ਦੇ ਦੇਵੇ ਸੋ ਸਦ ਹੀ ਦਰਗਹਿ ਪਾਏ ਮਾਨ, ਫਿਰ ਉਹ ਹਮੇਸ਼ਾ ਲਈ ਰੱਬੀ ਦਰਗਾਹ ਦੇ ਵਿੱਚ ਵੀ ਮਾਨ ਸਨਮਾਨ ਪ੍ਰਾਪਤ ਕਰ ਲੈਂਦਾ ਹੈ।